ਸਮਾਜ ਸੁਧਾਰਕ ਆਦਮੀ ਧਰਮ ਦੇ ਵਿਰੋਧੀ ਹੁੰਦੇ ਨੇ, ਧਰਮ ਵਿਰੋਧੀ ਹੁੰਦੇ ਨੇ, ਕਹਿੰਦੇ ਹੁੰਦੇ ਅਸੀਂ ਧਰਮ ਜਿਹੜਾ ਮਾਇਆ ਨਾਲ ਜੋੜ ਕੇ ਹੀ ਰੱਖ ਰਿਹਾ, ਪਰਲੋਕ ਦਾ ਵਿਰੋਧੀ ਹੈ, ਪਰਲੋਕ ਸੰਭਾਲ ਨਹੀਂ ਦਿੰਦਾ, ਉਹ ਪਰਲੋਕ ਦੀ ਗੱਲ ਤਿਆਗ ਹੀ ਫਿਰਦਾ, ਉਹ ਤਾਂ ਭਰਮ ਭੁਲਾਉਣ ਵਾਲੀ ਗੱਲ ਹੈ। ਜਿਹੜੇ ਕੰਮ ਆਇਆ ਸੰਸਾਰ ਦੇ ਵਿੱਚ ਆਦਮੀ, ਉਹ ਕੰਮ ਉਹਦੇ ਯਾਦ ਹੀ ਨਹੀਂ ਹੋਣ ਦਿੰਦਾ ਸਮਾਜ ਸੁਧਾਰਕ ਆਦਮੀ, ਉਹਦੀ ਤਾਂ ਗੱਲ ਨਹੀਂ ਕਰਦਾ, ਉਹਦੀ ਗੱਲ ਨਾ ਕਰਨੀ ਵੀ ਅਪਰਾਧ ਹੈ। ਉਸ ਵਿਸ਼ੇ ਨੂੰ ਤਿਆਗ ਦੇਣਾ ਵੀ ਅਪਰਾਧ ਹੈ, ਉਹਦੀ ਮਤਮਾਰੀ ਹੋਈ ਹੈ। ਫਿਰ ਸਮਾਜ ਸੁਧਾਰ ਵਿਸ਼ਾ ਹੁੰਦਾ ਸਰਕਾਰ ਦਾ, ਰਾਜੇ ਦਾ ਵਿਸ਼ਾ ਹੋ ਸਕਦਾ, ਦੇਵਤਿਆਂ ਦਾ ਵਿਸ਼ਾ ਹੋ ਸਕਦਾ, ਵਿਸ਼ਨੂੰ ਦਾ ਵਿਸ਼ਾ ਹੋ ਸਕਦਾ, ਸ਼ਿਵਜੀ ਦਾ ਵਿਸ਼ਾ ਨਹੀਂ ਹੈ ਸਮਾਜ ਸੁਧਾਰ। ਇੱਥੇ ਫਰਕ ਹੈ, ਸਮਾਜ ਸੁਧਾਰ ਸ਼ਿਵਜੀ ਦਾ ਵਿਸ਼ਾ ਨਹੀਂ ਹੈ, ਉਹਨੇ ਕਿਹੜਾ ਰਾਜ ਕਰਨਾ, ਉਹਦਾ ਪ੍ਰਲੋਕ ਦਾ ਵਿਸ਼ਾ ਜ਼ਿਆਦਾ, ਸਮਾਜ ਸੁਧਾਰ ਦਾ ਵਿਸ਼ਾ ਨਹੀਂ, ਸਮਾਜ ਛੱਡੀ ਫਿਰਦਾ। ਇਸ ਕਰਕੇ ਉਹ ਵੀ ਇਨਕੰਪਲੀਟ ਹੈ, ਉਹਨੂੰ ਵੀ ਨਹੀਂ ਮੰਨਿਆ, ਉਹ ਜਤੀ ਸਦਾ ਯੁਗਤ ਨੇ ਜਾਣੇ, ਉਹਨੇ ਜੇ ਨੁਕਸਾ ਗਿਆ ਕਾਰੋਬਾਰ ਵੀ ਨਹੀਂ ਛੱਡਣਾ, ਸਮਾਜ ਸੁਧਾਰ ਦੇ ਵਿੱਚ ਵੀ ਰੱਖਣਾ ਇੱਕ ਪੈਰ, ਸਮਾਜ ਨਾਲ ਵੀ ਚੱਲਣਾ, ਸਮਾਜ ਸੁਧਾਰ ਵੀ ਜ਼ਰੂਰੀ ਹੈ, ਪਰ ਟਾਰਗੇਟ ਪਰ ਲੋਕ ਦਾ ਹੀ ਹੈ, ਲੋਕ ਸੁਖੀ ਪਰ ਲੋਕ ਸਾਡੇ ਦੋਵੇਂ ਵਿਸ਼ੇ ਨੇ, ਦੋਵੇਂ ਵਿਸ਼ੇ ਨੇ, ਦੋਵੇਂ ਇੱਥੇ ਲੱਡੂ ਨੇ। ਵਿਸ਼ਨੂੰ ਵਾਲਿਆਂ ਨੇ ਪਰ ਲੋਕ ਛੱਡਤਾ, ਸ਼ਿਵਜੀ ਵਾਲਿਆਂ ਨੇ ਆਹ ਲੋਕ ਛੱਡਤਾ, ਦੋਏ ਨਹੀਂ ਰਹੇ ਦੋਵਾਂ ਕੋਲ, ਦੋਵਾਂ ਕੋਲ ਦੋਏ ਨਹੀਂ ਰਹੇ, ਦੋਏ ਤੇ ਸ਼ਹੀਦ ਹੋ ਗਏ। ਜਿਹੜੇ ਬ੍ਰਹਮ ਗਿਆਨੀ ਨੇ ਵਿਚਾਰੇ ਨੇ, ਬ੍ਰਹਮ ਰਿਸ਼ੀ ਨੇ, ਉਹਨਾਂ ਨੇ ਦੋਏ ਰੱਖੇ ਨੇ, ਪੈਰਲਲ ਚੱਲੇ ਨੇ, ਦੋ ਪੈਰ ਇੱਧਰਲੇ ਨੇ, ਦੋ ਇੱਧਰਲੇ, ਉਹਨਾਂ ਦਾ ਇੱਕ ਇੱਕ ਪੈਰ ਹੈ, ਇੱਕ ਪੈਰ ਵਾਲਾ ਦਰਖਤ ਉੱਥੇ ਰਹਿ ਜਾਂਦਾ, ਗਾਂ ਨਹੀਂ ਤੁਰ ਸਕਦਾ, ਦੋ ਪੈਰ ਵਾਲਾ ਆਦਮੀ ਹੈ ਗਾਂ ਉਹ ਤੁਰਦਾ, ਦੋ ਪੈਰ ਨੇ ਆਦਮੀ ਦੇ ਤਾਂ ਹੀ ਗਾਂ ਤੁਰਦਾ, ਜੇ ਕੋ ਪੈਰ ਹੁੰਦਾ ਗਾਂ ਕਿਵੇਂ ਤੁਰਦਾ, ਦੋ ਪੈਰ ਵਾਲੇ ਦਾ ਗਿਆਨ ਇਹ ਕਹਾਂ ਤੁਰੂਗਾ, ਇੱਕ ਪੈਰ ਵਾਲੇ ਦਾ ਗਿਆਨ ਕਹਾਂ ਤੁਰ ਨਹੀਂ ਸਕਦਾ, ਨਾ ਜੋਗੀ ਦਾ ਗਿਆਨ ਕਹਾਂ ਤੁਰ ਰਿਹਾ, ਵਿਸ਼ਨੂੰ ਦਾ ਗਿਆਨ ਜੇ ਗਾਂ ਤੁਰੂਗਾ ਤਾਂ ਸਾਇੰਸ ਵਾਲਾ ਤੁਰੂਗਾ, ਉਹਦਾ ਵਿਨਾਸ਼ਕਾਰੀ ਵਿਕਾਸ ਔਰ ਵਿਨਾਸ਼, ਜੇ ਤਾਂ ਤੁਰੂਗਾ ਸੰਸਾਰੀ ਰਾਜੇ ਦਾ ਗਿਆਨ, ਉਹਦਾ ਹੁੰਦਾ ਵਿਕਾਸ ਔਰ ਵਿਨਾਸ਼। ਪਿੱਛੇ ਵੀ ਦੇਖ ਲਓ ਰਿਸ਼ੀ ਮੁਨੀ ਕੀ ਕਰਦੇ ਤੇ, ਉਹ ਰਥ ਨਿਕਲਿਆ ਜੀ ਉੱਥੇ, ਉਹ ਨਿਕਲਿਆ ਚੱਕਰ ਨਿਕਲਿਆ ਜੀ, ਧਨਖ ਨਿਕਲਿਆ ਜੱਗ ਚੋ, ਉਹ ਤੀਰ ਨਿਕਲੇ ਫਲਾਂ ਕੀ, ਮੌਤ ਦਾ ਸਮਾਨ ਨਿਕਲਿਆ, ਹੋਰ ਕੀ ਹੈ, ਉਹ ਕੀ ਸੀ ਮੌਤ ਦਾ ਸਮਾਨ ਆਪਣੇ ਵਿਰੋਧੀ ਦੇ ਖਿਲਾਫ, ਇਹ ਵੀ ਵਿਨਾਸ਼ ਦਾ ਹੀ ਸਮਾਨ ਸੀ ਇਹਨਾਂ ਕੋਲ ਵੀ, ਹੋਰ ਕੁਛ ਨਹੀਂ ਸੀ। ਸ਼ਿਵਜੀ ਦਾ ਮਤਲਬ ਹੀ ਨਹੀਂ ਸੀ ਗਿਆਨ ਚ, ਗਿਆਨ ਚ ਉਹਨੇ ਸੰਸਾਰੀ ਗਿਆਨ ਤਾਂ ਨਹੀਂ ਉਹਨੇ ਬਲ ਗਿਆ, ਪਰ ਉਹ ਦਿਸ਼ਾਹੀਨ ਹੋ ਕੇ ਮਾਇਆ ਨਾਲ ਜੁੜ ਗਿਆ, ਜਿਹੜਾ ਉਹ ਗਿਆਨ ਸੀ ਨਾ ਆਤਮ ਗਿਆਨ, ਆਤਮਾ ਨਾਲ ਰਿਲੇਟਡ, ਸਰੀਰ ਨਾਲ ਰਿਲੇਸ਼ਨ ਕਰਕੇ ਉੱਥੋਂ ਰੁਕ ਗਿਆ। ਇਸ ਕਰਕੇ ਜੋਗੀਆਂ ਨਾਲ ਗੱਲ ਕੀਤੀ ਹੈ ਗੁਰਬਾਣੀ ਨੇ, ਇਹਨਾਂ ਨੂੰ ਚਲਾਉਣ ਦੀ ਗਾਂ ਗੱਲ ਕੀਤੀ ਹੈ, ਕਿਆ ਨੰਗੇ ਕਿਆ ਬਾਂਧੇ ਜਬਰੇ ਚੀਨ ਸਾਤਮ ਰਾਮ, ਇਹਨਾਂ ਨੂੰ ਕਿਹਾ ਤੁਸੀਂ ਚੱਲੋ ਅੱਗੇ, ਵਿਸ਼ਨੂੰ ਜੀ ਤਾਂ ਗੱਲੇ ਨੀ ਹੈ, ਗੱਲੇ ਗੱਲਾਂ ਜੋਗੀਆਂ ਦੀ ਇਹਦੇ ਵਿੱਚ ਸ਼ਬਦ।
ਬਿੰਦ ਰਾਖ ਜੋ ਤਰੀਏ ਭਾਈ ਕੁਦਰੇ ਕਿਉਂ ਨਾ ਪਰਮਗਤ ਪਾਈ,
ਇਹ ਵੀ ਜੋਗੀਆਂ ਨੂੰ, ਇਹ ਵੀ ਜੋਗੀਆਂ ਨੂੰ ਗੱਲ ਹੈ, ਦੇਵਤਿਆਂ ਵਾਸਤੇ ਤਾਂ ਹੀ ਨੀ,
ਸ਼ਿਵਜੀ ਵਾਲਿਆਂ ਦੀ,
ਸ਼ਿਵਜੀ ਵਾਲਿਆਂ ਦੀ ਹੈ, ਵੀ ਜੇ ਬਿੰਦ ਰਾਖ ਕੇ ਤਰੀਏ ਇਜਤ ਕਰਕੇ ਖੁਦਰੇ ਕਿਉਂ ਨਾ ਪਰਮਗਤ ਪਾਈ, ਇਹ ਵੀ ਛੱਡੋ, ਇਹ ਵੀ ਛੱਡ ਦੋ, ਛਡਾਇਆ ਉਹਨਾਂ ਦੇ ਕਹਿ ਕੇ। ਹਾਂਜੀ,
ਕਹੋ ਕਬੀਰ ਸਰੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ,
ਬਾਕੀ ਹੁਣ ਸਾਰਿਆਂ ਨੂੰ ਕਹਿਤੀ ਗੱਲ, ਇਹ ਸਾਰਿਆਂ ਨੂੰ ਕਹਿ
ਸੁਣੋ, ਨਰ ਭਾਈ
ਕਹਿਤਾ ਨਾ ਸਾਰੇ ਸੰਸਾਰ ਵਾਸਤੇ ਗੱਲ, ਰਾਮ ਨਾਮ ਤੇ ਬਿਨਾਂ ਗਤੀ ਕਿਹਨੇ ਪਾਈ ਅੱਜ ਤੇ ਇੱਕ ਆਦਮੀ ਦੀ ਗੱਲ ਦੱਸੋ ਗਤ ਪਾਈ ਗਤ ਪਾਈ ਦਾ ਕਿਹਦਾ ਗਿਆਨ ਗਾਹਾਂ ਵਧਿਆ ਨਹੀਂ ਇੱਥੇ ਖੜਾ ਗਿਆਨ ਗਾਹਾਂ ਉਹਦਾ ਵਧਿਆ ਤੁਰ ਸਹੀ ਉਹ ਪਹੁੰਚਿਆ ਜਿਹਨੂੰ ਨਾਮ ਮਿਲਿਆ ਜਿਹਨੇ ਆਤਮ ਗਿਆਨ ਸਮਝਿਆ ਜੋ ਆਤਮ ਗਿਆਨੀ ਸੀ ਆਤਮਦਰਸ਼ੀ ਸੀ ਉਹਦੇ ਕੋਲ ਤੁਰਦਾ ਗਿਆਨ ਹੈ ਬਾਕੀ ਕਿਸੇ ਕੋਲ ਨਹੀਂ ਹੈ
ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ ਜਿਉ ਪਏ ਦਾਦੁਰ ਪਾਣੀ ਮਾਹੀ
ਇਹ ਹੈਗਾ ਹੁਣ ਪੰਡਿਤ ਆ ਗਿਆ ਹੁਣ ਫੜ ਲਿਆ ਪਾਂਡਾ ਇਹ ਉਹਦਾ ਚੇਲੇ ਸੁਬਾ ਸ਼ਾਮ ਇਸ਼ਨਾਨ ਕਰਦੇ ਨੇ
ਸੰਧਿਆ ਪ੍ਰਾਤ ਇਸ਼ਨਾਨ ਕਰਾਹੀ
ਕੋਈ ਸੰਤ ਵੀ ਨੇ ਇਹਨਾਂ ਦੇ ਉਹ ਵਾਲਾ ਵਾਲੇ ਚਿੱਟੇ ਕੱਪੜਿਆਂ ਵਾਲੇ ਉਹ ਵੀ ਸੰਧਿਆ ਪ੍ਰਾਤ ਇਸ਼ਨਾਨ ਕਰਨ ਵਾਲੇ ਨੇ
ਜਿਉ ਪਏ ਦਾਦੁਰ
ਰਾਤ ਹੁੰਦਾ ਸੁਬਾ ਪ੍ਰਾਤ ਕਾਲ ਸਵੇਰੇ ਔਰ ਸ਼ਾਮ ਨੂੰ ਦੋਵੇਂ ਟਾਈਮ ਨੂੰ ਇਸ਼ਨਾਨ ਕਰਾਹੀ ਕਹਿੰਦੇ ਐ ਸਮਝ ਲਓ ਵੀ ਪਾਣੀ ਡੱਡੂ ਪਾਣੀ ਚ ਰਹਿੰਦੇ ਨੇ ਇਸ਼ਨਾਨ ਲਫ਼ਜ਼ ਵਰਤਦਾ ਉਹ ਇਸ਼ਨਾਨ ਕਹਿੰਦੇ ਨੇ ਅਸਲ ਚ ਗੁਰਬਾਣੀ ਨੀ ਇਸ਼ਨਾਨ ਬਣਦੀ ਇਹਨੂੰ ਭਾਵੇਂ ਇਸ਼ਨਾਨ ਨਹੀਂ ਬਣਦੀ ਗੁਰਬਾਣੀ ਪਰ ਉਹ ਆਪਣੇ ਆਪ ਨੂੰ ਤਾਂ ਇਸ਼ਨਾਨ ਕਹਿੰਦੇ ਨੇ ਉਹਨਾਂ ਦੀ ਭਾਸ਼ਾ ਚ ਇਸ਼ਨਾਨ ਕਿਹਾ ਵੀ ਤੁਸੀਂ ਸੁਬਾ ਇਸ਼ਨਾਨ ਜਿਹੜਾ ਕਰਦੇ ਹੋ ਇਸ਼ਨਾਨ ਕਹਿੰਦੇ ਹੋ ਉਹ ਡੱਡੂ ਵਾਲੀ ਗੱਲ ਹੈ ਪਾਣੀ ਚ ਰਹਿੰਦੇ ਨੇ ਜਿਹੜੇ ਇਸ਼ਨਾਨ ਨੀ ਹੈ ਕਹਿਣ ਦਾ ਮਤਲਬ ਇਸ਼ਨਾਨ ਨੀ ਹੁੰਦਾ ਹੈ ਇਸ਼ਨਾਨ ਦਾ ਮਨ ਸਾਫ਼ ਹੁੰਦਾ ਹੁੰਦਾ ਹਾਂਜੀ
ਜੋ ਪੈ ਰਾਮ ਰਾਮ ਰਤਨ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ
ਜਿਨ੍ਹਾਂ ਨੂੰ ਰਾਮ ਨਾਮ ਦਾ ਰੰਗ ਨਹੀਂ ਨਾ ਚੜਦਾ ਜਿਹੜੇ ਰਾਮ ਨਾਮ ਦਾ ਗਿਆਨ ਨਹੀਂ ਲੈਂਦੇ ਉਹ ਧਰਮ ਰਾਏ ਦੇ ਜਾਂਦੇ ਨੇ ਦੂਆ ਜਨਮ ਮਿਲਦਾ ਉਹਨਾਂ ਨੂੰ ਉਹਨਾਂ ਦਾ ਲੇਖਾ ਪੁੰਨ ਪਾਪ ਦਾ ਹੁੰਦਾ ਉਹ ਮਰਦੇ ਨੇ ਜਿਹੜੇ ਮਰਦੇ ਨੇ ਧਰਮ ਰਾਏ ਦੇ ਉਹੀ ਜਾਂਦੇ ਨੇ ਜਿਹੜੇ ਮਰਦੇ ਹੀ ਨੀ ਉਹਨਾਂ ਨੇ ਜਿਹੜੇ ਹਥਕੜੀ ਲਾ ਕੇ ਜਾਗਦੇ ਨੇ ਨਾ ਹਥਕੜੀ ਲੱਗ ਕੇ ਨਿਕਲਦੇ ਨੇ ਸਰੀਰ ਚੋਂ ਉਹ ਧਰਮ ਰਾਏ ਦੇ ਪੇਸ਼ ਹੁੰਦੇ ਨੇ ਜਾ ਕੇ ਜਿਨ੍ਹਾਂ ਨੇ ਰਾਮ ਮਰ ਮਰ ਗਏ ਜਿਹਨੇ ਰਾਮ ਨਾਲ ਜਾਣਿਆ ਰਾਮ ਨਾਮ ਰਾਧਾ ਜਿਹਨੇ ਨਾਮ ਨੂੰ ਜਾਣ ਲਿਆ ਰਾਮ ਨੂੰ ਆਪਣੇ ਅੰਦਰ ਜਾਣ ਲਿਆ ਆਪਣੇ ਮੂਲ ਨੂੰ ਰਾਮ ਅੰਦਰ ਹੀ ਹੈ ਨਾ ਜਿਹਨੇ ਆਪਣੇ ਮੂਲ ਨੂੰ ਜਾਣ ਲਿਆ ਵੀ ਮਹੀ ਰਾਮ ਆਤਮ ਰਾਮ ਲਿਓ ਪ੍ਰਵਾਨ ਉਹਦਾ ਦੁਬਾਰਾ ਜਨਮ ਕਿਵੇਂ ਹੋਜੂ ਕਾਹਦੇ ਵਾਸਤੇ ਹੋਊ ਜਨਮ ਜੇ ਹੋਊ ਉਹਦਾ ਕਾਹਦੇ ਵਾਸਤੇ ਹੋਊ ਕਿਹੜੀ ਗੱਲ ਦੀ ਲੋੜ ਹੈਗੀ ਉਹਨੂੰ ਹੋਰ ਕਹਾਂ ਰਾਮ ਤੋਂ ਵੱਡਾ ਤਾਂ ਕੋਈ ਹੁੰਦਾ ਹੀ ਨਹੀਂ ਰਾਮ ਤੋਂ ਵੱਡਾ ਤਾਂ ਹੈ ਨਹੀਂ ਕੋਈ ਰਾਮ ਤੋਂ ਵੱਡਾ ਸਿਰਫ ਰਾਜਾ ਰਾਮ ਹੈ ਰਾਜਾ ਰਾਮ ਹੁਕਮ ਨੂੰ ਕਿਹਾ ਹੋਇਆ ਹੁਕਮ ਹੁਕਮ ਦਾ ਰਾਜ ਹੈ ਨਾ ਰਾਜ ਹੁਕਮ ਦਾ ਰਾਮ ਰਾਮ ਤਾਂ ਸਾਰੇ ਹੀ ਨੇ ਉਹਨਾਂ ਦਾ ਹੁਕਮ ਹੁਕਮ ਰਾਜ ਕਰਦਾ ਹੁਕਮ ਵੱਡਾ ਸਾਰਿਆਂ ਨੂੰ ਸੰਵਿਧਾਨ ਵੱਡਾ ਹੈ ਸਾਡੇ ਸੰਵਿਧਾਨ ਨਹੀਂ ਵੱਡਾ ਬਣਾਇਆ ਕਿਹਦਾ ਬਣਾਇਆ ਇਹਨਾਂ ਦਾ ਹੀ ਹੈ ਜਿਹਨਾਂ ਨੇ ਬਣਾਇਆ ਉਹੀ ਸਹੁੰ ਖਾਂਦੇ ਨੇ ਉਹਦੀ ਵੱਡਾ ਸੰਵਿਧਾਨ ਹੈ ਆਦਮੀ ਵੱਡਾ ਨਹੀਂ ਹੈ ਜਿਹਨੇ ਬਣਾਇਆ ਉਹ ਵੀ ਨਹੀਂ ਵੱਡਾ ਜਿਹਨਾਂ ਨੇ ਬਣਾਇਆ ਸਾਰੇ ਰਲ ਕੇ ਵੀ ਨਹੀਂ ਵੱਡੇ ਉਹ ਵੀ ਉਹ ਸੰਵਿਧਾਨ ਦੇ ਅੰਡਰੇ ਨੇ ਇਸ ਕਰਕੇ ਹੁਕਮ ਦੇ ਅੰਦਰ ਜਿਹਨਾਂ ਨੇ ਬਣਾਇਆ ਉਹ ਵੀ ਹੁਕਮ ਦੇ ਅਧੀਨ ਨੇ ਜੇ ਹੁਕਮ ਦੀ ਮੁਖਾਲਫਤ ਕਰਕੇ ਉਹ ਵੀ ਕੋਈ ਕਰ ਗਿਆ ਉਹ ਵੀ ਉਸੇ ਹਾਰੀ ਥੱਲੇ ਆਜੂਗਾ ਹੁਕਮ ਬਣਾਉਣ ਚ ਜਿਹੜਾ ਹੱਕਦਾਰ ਹੈ ਜੇ ਹੁਕਮ ਦੀ ਅਸੂਲੀ ਉਹਦੇ ਵੀ ਹੋ ਗਈ ਉਹ ਵੀ ਉੱਥੇ ਹੀ ਆ ਗਿਆ ਉਹਦੇ ਵੀ ਦਫਾ ਉਹੀ ਲਾਗੂ ਹੋ ਜਾਣੀ ਹੈ
ਰਹਾਓ ਕਾਇਆ ਰਤ ਬਹੁ ਰੂਪ ਰਚਾਹੀ ਤਿਨਕੋ ਦਇਆ ਸੁਪਨੇ ਭੀ ਨਾਹੀ
ਕਾਇਆ ਰਤ ਉਹ ਜਿਹੜੇ ਸਿਰਫ ਸਰੀਰ ਨਾਲੇ ਰਚੇ ਹੋਏ ਨੇ ਦੇਖੋ ਇੱਥੇ ਕਾਇਆ ਚਾਹੇ ਅੰਦਰਲੇ ਸਰੀਰ ਨੂੰ ਕਿਹਾ ਹੋਇਆ ਇੱਥੇ ਇਸ਼ਨਾਨ ਔਰ ਕਾਇਆ ਬਾਹਰਲੇ ਸਰੀਰ ਨੂੰ ਜਾਣ ਕੇ ਕਿਹਾ ਕਿ ਕਾਇਆ ਬੰਦੇ ਨੇ
ਪੰਡਿਤ
ਕਾਇਆ ਨੂੰ ਬੰਦੇ ਨੇ ਨਾ ਧੋਦੇ ਮਾਇਆ ਨੇ ਕਹਿੰਦੇ ਨੇ ਕਾਇਆ ਧੋਨੇ ਕਾਇਆ ਸ਼ੁੱਧ ਕਰਕੇ ਆਏ ਆ ਸਰੀਰ ਨੂੰ ਨਹਾ ਕੇ ਕਾਇਆ ਨੂੰ ਸ਼ੁੱਧ ਕਹਿੰਦੇ ਨੇ ਉਹ ਇਹ ਉਹਨਾਂ ਦੀ ਬੋਲੀ ਚ ਬੋਲਿਆ ਹੋਇਆ ਗੁਰਬਾਣੀ ਦੀ ਭਾਸ਼ਾ ਨਹੀਂ ਹੈ ਇਹ ਕਾਇਆ ਰਤ
ਬਹੁ ਰੂਪ ਰਚਾਹੀ
ਜੁੜੇ ਤਾਂ ਸਰੀਰ ਨਾਲ ਹੋਏ ਨੇ ਅੱਡ-ਅੱਡ ਤਰ੍ਹਾਂ ਦੇ ਚਾਹੇ ਭੇਸ ਨੇ ਸਾਰਿਆਂ ਦੇ, ਸਾਰੇ ਹੀ ਲੈ ਲਏ ਹੁਣ ਬੱਚੇ ਦੇ, ਸਾਰੀਆਂ ਮੱਤਾਂ ਹੀ ਲੈ ਲਈਆਂ, ਕੱਲੇ ਪੰਡਤ ਨੂੰ ਛੱਡ ਕੇ ਜਿੰਨੀਆਂ ਵੀ ਮੱਤਾਂ ਨੇ ਦੇਹਧਾਰੀ ਨੇ, ਚਾਹੇ ਉਹਨਾਂ ਨੇ ਆਪਣੇ ਭੇਖ ਅੱਡ ਅੱਡ ਜਿੰਨੇ ਮਰਜ਼ੀ ਨੇ, ਰੂਪ ਭੇਖ ਨੂੰ ਕਹਿੰਦੇ ਨੇ
ਨਾ,
ਜੁੜੇ ਹੋਏ ਸਰੀਰ ਨਾਲ ਨੇ, ਭੇਖ ਚਾਹੇ ਉਹਨਾਂ ਦੇ ਅੱਡੋ ਅੱਡ ਨੇ ਜਿੰਨੇ ਵੀ ਮਰਜ਼ੀ ਨੇ, ਕਾਇਆ ਰਤ ਬਹੁ ਰੂਪ, ਰੂਪ ਭੇਖ ਨਾ ਬਦਲ ਗਿਆ ਨਾ, ਭੇਖ ਰੂਪ ਆ ਗਿਆ।
ਤੈਨੂੰ ਕੋ ਦਇਆ ਸੁਪਨੇ ਪੀ ਨਾਹੀ,
ਇਹ ਸਾਰਿਆਂ ਨੂੰ ਸੁਪਨੇ ਚ ਵੀ ਦਇਆ ਨਹੀਂ ਹੁੰਦੀ, ਕਿਉਂ ਨਹੀਂ ਹੁੰਦੀ, ਕੀ ਗੱਲ ਹੈ? ਇਹ ਜਾਣ ਕੇ ਜੰਮਦੇ ਜਾਲ ਚ ਫਸਾ ਰਹੇ ਹੁੰਦੇ ਨੇ ਲੋਕਾਂ ਨੂੰ, ਜਾਣਦੇ ਹੋਏ ਵੀ ਸਾਡੇ ਧਰਮ ਚ ਕੁਛ ਨਹੀਂ ਮਿਲ ਰਿਹਾ, ਫਿਰ ਵੀ ਜੀਵਨ ਭ੍ਰਸ਼ਟ ਕਰ ਲੈਂਦੇ ਸਾਰਿਆਂ ਦਾ। ਗੁਰਬਾਣੀ ਕੀ ਕਹਿ ਰਹੀ ਹੈ ਇਸ ਵਿਸ਼ੇ ਤੇ? ਹਿਰਨਾ ਬਾਜਾਂ ਤੇ ਸਿੱਖਦਾਰਾਂ ਇੰਨਾ ਪੜਿਆ, ਆਹ ਗੱਲ ਹੈ, ਐਸੇ ਦੀ ਵਿਆਖਿਆ। ਹਿਰਨਾ ਬਾਜਾ ਉਹ ਬਾਹਰ ਦੇ ਵਿੱਚ ਆਇਆ ਇਹ ਗੱਲ, ਵਿਆਖਿਆ ਕੀਤੀ। ਹਿਰਨਾ ਬਾਜਾਂ ਤੇ ਸਿੱਖਦਾਰਾਂ ਇੰਨਾ ਪੜਿਆ ਨਾ, ਕੋਈ ਤਾਂ ਇਹਨਾਂ ਚ ਹਿਰਨ ਨੇ, ਕੋਈ ਬਾਜ ਨੇ, ਕੋਈ ਸਾਖਤ ਨੇ। ਜਿਵੇਂ ਹਿਰਨ ਨਾਲ ਬਾਜ ਪੜ ਲੈਂਦੇ ਨੇ ਗਿਆਨ, ਹਿਰਨ ਹਿਰਨਾਂ ਨੂੰ ਫਸਾਉਂਦਾ, ਬਾਜ ਬਾਜਾਂ ਨੂੰ ਫਸਾਉਂਦਾ। ਇਵੇਂ ਸਾਖਤ ਆਦਮੀ ਗਿਆਨ ਪੜ ਕੇ ਫਸਾਉਂਦੇ ਨੇ ਆਦਮੀ ਨੂੰ ਜੰਮਦੇ ਜਾਲ ਚ। ਸਿੱਖਦਾਰਾਂ ਇੰਨਾ ਪੜਿਆ ਨਾ, ਫਾਈ ਲੱਗੀ, ਫਾਈ ਤਾਂ ਪਹਿਲੇ ਲੱਗੀ ਹੋਈ ਹੈ, ਜੰਮਦਾ ਜਾਲ ਤਾਂ ਪਹਿਲੇ ਲੱਗਿਆ ਹੈ। ਜਾਤ ਫਾਇਨ ਆਦਮੀ ਨੂੰ ਫਸਾ ਰਹੇ ਨੇ, ਪਰਲੋਕਦਾਰਾਂ ਰੋਕੀ ਬੈਠੇ ਨੇ ਲੋਕ ਸਾਰੇ, ਅੱਗੇ ਨਾਹੀ ਥਾਂ, ਪਰਲੋਕ ਜਿਹਨਾਂ ਵਾਸਤੇ ਜਗ੍ਹਾ ਕਿੱਥੇ? ਆਈ ਗੱਲ ਕਹੀ ਹੋਈ,
ਤੈਨੂੰ ਕੋ ਦਇਆ ਸੁਪਨੇ ਪੀ ਨਾਹੀ,
ਇਹਨਾਂ ਦੇ ਵਿੱਚ ਦਇਆ ਨਹੀਂ ਹੈ ਸੁਪਨੇ ਵਿੱਚ ਵੀ। ਉਹਦੇ ਦਇਆ ਹੈ, ਉਹ ਤਾਂ ਲੋਕਾਂ ਨੂੰ ਫਸਾ ਰਹੇ ਨੇ, ਉਹ ਦਇਆ ਦਾ ਪ੍ਰਚਾਰ ਕਰਦੇ ਨੇ, ਕਰ ਕੀ ਰਹੇ ਹੋ ਤੁਸੀਂ? ਆਪਣੇ ਅੰਦਰ ਝਾਕ ਕੇ ਦੇਖ ਲੈਣ, ਇਹ ਵੀ ਕਰ ਰਹੇ ਨੇ ਨਹੀਂ ਕਰ ਰਹੇ? ਗੁਰਬਾਣੀ ਕਹਿੰਦੀ ਹੈ, ਇਹ ਅਸੀਂ ਤਾਂ ਵਿਆਖਿਆ ਕੀਤੀ ਹੈ ਜੀ, ਕਬੀਰ ਕਹਿ ਰਿਹਾ। ਜੇ ਵਿਆਖਿਆ ਗਲਤ ਕੀਤੀ ਹੈ ਸਾਨੂੰ ਦੱਸ ਦੇਣ ਵੀ ਭਾਈ ਤੁਸੀਂ ਗਲਤ ਵਿਆਖਿਆ ਕਰਦੇ ਹੋ। ਇਹ ਘਬਰਾਉਂਦੇ ਕਹਿੰਦੇ ਨੇ ਸਾਰੇ ਖਰਾਬ ਕੇ ਹੁੰਦੇ ਨੇ ਗੁਰਬਾਣੀ ਤੇ, ਆਹ ਕਹਿ ਰਹੀ ਹੈ ਗੁਰਬਾਣੀ ਨੇ ਸਾਰਿਆਂ ਨੂੰ, ਸਾਰੀਆਂ ਮੱਤਾਂ ਨੂੰ। ਇਹ ਅੰਦਰੋਂ ਸਾਰੇ ਹਿੱਲ ਜਾਂਦੇ ਨੇ, ਲੋਕ ਉਹਨਾਂ ਨੂੰ ਬੜੇ ਬੜੇ ਉਹਦੇ ਮੰਦੀ ਹੈ, ਗੁਰੂ ਬਣੀ ਬੈਠੀ ਹੈ। ਗੁਰਬਾਣੀ ਕਹਿੰਦੀ ਹੈ ਤੁਹਾਡੇ ਅੰਦਰ ਦਇਆ ਹੀ ਨਹੀਂ, ਉਹਦੀ ਕੋਈ ਚੀਜ਼ ਹੈ ਨਹੀਂ, ਤੁਸੀਂ ਕਸਾਈ ਹੋ। ਦਇਆ ਮੈਨੂੰ ਸਿੱਧਾ ਕਸਾਈ, ਕਿੱਡਾ ਹੀ ਬੜਾ ਸਿੱਧ ਹੋਵੇ ਜੇ ਦਇਆ ਨਹੀਂ ਹੈ ਤਾਂ ਕਸਾਈ ਹੈ। ਉੱਥੇ ਦਇਆ ਮੈਨੂੰ ਸਿੱਧਾ ਕਸਾਈ, ਕਸਾਈ ਹੋ ਗਏ ਨਾ, ਤੇ ਇਹਨਾਂ ਨੂੰ ਸੁਪਨੇ ਚ ਦਇਆ ਨਹੀਂ, ਇਹਨਾਂ ਨੂੰ ਕਸਾਈ ਹੋਏ ਨਾ, ਫਿਰ ਦੂਆ ਵਰਸ਼ਨ ਇੱਕ ਹੋਰ ਹਨ। ਦਇਆ ਮੈਨੂੰ ਸਿੱਧ ਕਸਾਈ, ਬਿਨਾਂ ਦਇਆ ਤੇ ਸਿੱਧ ਵੀ ਹੋਏ ਕਸਾਈ ਹੈ, ਜਾਂ ਦਇਆ ਹੀ ਨਹੀਂ ਅੰਦਰ ਕਸਾਈ ਹੈ। ਉਹ ਦੁਨੀਆ ਮਰਦੀ ਹੋਵੇ ਭੁੱਖ ਮਰੀ ਨਾ, ਅਰਬਾਂ ਖਰਬਾਂ ਦੇ ਤੁਹਾਡੇ ਮੰਦਰਾਂ ਚ ਪਿਆ ਹੋਵੇ ਪੈਸਾ, ਤੁਸੀਂ ਕਸਾਈ ਦੇ ਕੀ ਹੋ? ਤੁਹਾਡਾ ਖਰਬਾਂ ਰੁਪਈਏ ਦੇ ਤੁਹਾਡੇ ਹੀਰੇ ਜਵਾਹਰਾਂ ਤੋਂ ਪਏ ਹੁਣ, ਕਸਾਈ ਨੀ ਕੀ ਹੋ ਤੁਸੀਂ? ਕੀ ਕਰੋਗੇ ਤੁਸੀਂ ਪੈਸੇ ਨੂੰ? ਕਸਾਈ ਨੇ ਕੀ ਹੋ ਤੁਸੀਂ? ਤੁਸੀਂ ਮਰਦਿਆਂ ਨੂੰ ਦੇਖੀ ਜਾਂਦੇ ਚੁੱਪ ਕਰੇ? ਇਹ ਤਾਂ ਤੁਹਾਡਾ ਟੈਸਟ ਲੈ ਕੇ ਦੇਖ ਰਿਹਾ, ਪਰਮੇਸ਼ਰ ਸਭ ਕੁਝ ਦੇ ਸਕਦਾ ਹੈ, ਪਰ ਤੁਹਾਨੂੰ ਸਾਦਾ ਕਰ ਰਿਹਾ, ਸਿੱਧ ਕਰ ਰਿਹਾ। ਲੋਕਾਂ ਨੂੰ ਵੀ ਕਸਾਈ ਨੇ, ਇਹਨਾਂ ਨੂੰ ਗੁਰੂ ਨਾ ਮੰਨੋ, ਤੁਹਾਡਾ ਪੜਦਾ ਜ਼ਾਹਰ ਕਰ ਰਿਹਾ। ਆ ਕਰਕੇ ਉਹ ਕਿਤੇ ਇਹਨਾਂ ਨੂੰ ਭੁੱਖੇ ਤਾਂ ਨਹੀਂ ਮਰਨ ਦਿੰਦਾ, ਉਹ ਸਭ ਕੁਝ ਕਰ ਸਕਦਾ ਪਰ ਜਾਣ ਕੇ ਨਹੀਂ ਕਰਦਾ। ਕਾਫੀ ਕੁਛ ਇਸ ਕਰਕੇ ਕਰ ਰਿਹਾ ਤਾਂ ਕਿ ਪਬਲਿਕ ਨੂੰ ਤੁਹਾਡੇ ਬਾਰੇ ਗਿਆਨ ਹੋਵੇ। ਆ ਜਿਹੜਾ ਗਾਹਾਂ ਦੇ ਆਦਮੀ ਨੇ ਬੋਲਣੀ ਹੈ ਗੱਲ, ਕਿਸੇ ਗਰਾਊਂਡ ਦਾ ਹੀ ਬੋਲਣਗੇ ਨਾ, ਜੋ ਇੱਥੇ ਹੈ ਉਹ ਦੇਖ ਕੇ ਹੀ ਬੋਲ ਰਹੇ ਨੇ ਨਾ। ਕੀ ਬੋਲ ਰਹੇ ਨੇ? ਸੋ ਬੋਲੇ ਜੋ ਪੇਖੇ
ਅੱਖੀ,
ਗੁਰਬਾਣੀ ਤਾਂ ਉਹ ਬੋਲੀ ਹੈ ਜੋ ਅੱਖੀ ਦੇਖੇ। ਉਹਨਾਂ ਦੇ ਵਿੱਚ ਸੁਪਨੇ ਚ ਵੀ ਦਇਆ ਨਹੀਂ ਹੁੰਦੀ, ਹੁਣ ਸਾਨੂੰ ਦੀਦਾ ਨਹੀਂ। ਉਹ ਅਰਬਾਂ ਖਰਬਾਂ ਰੁਪਈਏ ਚੜਦੇ ਨੇ, ਦੁਨੀਆ ਭੁੱਖੀ ਮਰਦੀ ਹੈ। ਆਤਮ ਹੱਤਿਆ ਕਰਦਾ ਕੋਈ, ਕੁਛ ਕਰਦਾ, ਤੁਸੀਂ ਰੁਪਈਆ ਕਰਨਾ ਕੀ ਹੈ? ਇਹਨਾਂ ਮੰਦਰਾਂ ਵਾਲਿਆਂ ਨੇ, ਗੁਰਦੁਆਰੇ ਵਾਲਿਆਂ ਨੇ ਪੈਸੇ ਕਰਨੇ ਕੀ ਨੇ? ਕੋਈ ਕਸਾਈ ਨੀ ਤੁਸੀਂ, ਹੋਰ ਕੀ ਹੋ? ਸਾਰੇ ਕਸਾਈ ਨੇ। ਜਿੰਨੇ ਦੋ ਨੰਬਰ ਦੇ ਧਰਮ ਨੇ ਇਹ ਸਭ ਕਸਾਈ ਨੇ। ਦੋ ਨੰਬਰ ਦਾ ਬੰਦਾ ਹੁੰਦਾ ਹੀ ਉਹੀ ਹੈ ਜਾਂ ਨੰਬਰ ਦੋ ਲੱਗ ਗਿਆ ਦੋ ਨੰਬਰ ਦਾ ਕੰਮ ਵੀ ਮਾੜਾ ਹੈ ਸਰਕਾਰ ਦੋ ਨੰਬਰ ਦੇ ਕੰਮ ਨੂੰ ਚੰਗਾ ਸਮਝਦੀ ਹੈ ਮਾਇਆ ਜਿੱਥੇ ਆ ਗਈ ਕੰਮ ਦੋ ਨੰਬਰ ਦਾ ਹੋ ਗਿਆ ਇੱਕ ਨੰਬਰ ਦਾ ਕੰਮ ਹੈ ਨਾਮ ਨਾਲ ਦੂਏ ਪਾਏ ਵਿਗੂਚੀ ਹੈ ਜਾਂ ਭਾਵਨਾ ਦੂਈ ਪੈਦਾ ਹੋ ਗਈ ਅੰਦਰ ਭੁੱਖ ਮਾਇਆ ਦੀ ਪੈਦਾ ਹੋ ਗਈ ਜਿੱਥੇ ਮਾਇਆ ਦੀ ਲੋੜ ਜਿੱਥੇ ਮਹਿਸੂਸ ਹੋ ਗਈ ਉੱਥੇ ਕੰਮ ਦੋ ਨੰਬਰ ਦਾ ਸ਼ੁਰੂ ਹੋ ਗਿਆ ਮਾਇਆ ਦਾ ਜਿੱਥੇ ਪ੍ਰਭਾਵ ਹੈ ਕੰਮ ਦੋ ਨੰਬਰ ਦਾ ਗੁਰੂਆਂ ਨੇ ਦੋ ਨੰਬਰ ਦਾ ਕੰਮ ਮਾਇਆ ਕਰਕੇ ਹੁੰਦਾ ਮਾਇਆ ਨੂੰ ਕੱਢ ਦਿਓ ਇੱਕ ਨੰਬਰ ਦਾ ਹੀ ਕੰਮ ਰਹਿ ਜੂ ਮਾਇਆ ਨੂੰ ਕੱਢ ਦਿਓ ਦੋ ਨੰਬਰ ਖਤਮ ਜਿੰਨਾ ਚਿਰ ਮਾਇਆ ਰਹੂ ਗੁਰਦਾਂ ਦੇ ਨੰਬਰ ਦੋ ਦਾ ਹੀ ਕੰਮ ਰਹੂ ਇੱਕ ਦਾ ਹੋਣਾ ਹੀ ਨਹੀਂ ਇੱਥੇ
ਦੂਜੇ ਭਾਈ
ਇੱਕ ਨੰਬਰ ਦੋ ਨੰਬਰ ਦਾ ਜੇ ਕੰਮ ਇਕੱਠਾ ਕਰ ਲਈਏ ਉਹਦੇ ਦੋ ਨੰਬਰ ਭਾੜੂ ਹੋ ਜਾਂਦਾ ਹੁੰਦਾ ਜੇ ਇੱਕ ਨੰਬਰ ਦੋ ਨੰਬਰ ਇਕੱਠੇ ਕਰ ਲਈਏ ਨਾ ਹਿੰਦੂ ਮਤ ਕੀ ਹੈ ਇੱਕ ਨੰਬਰ ਦੋ ਨੰਬਰ ਦਾ ਕੰਮ ਇਕੱਠਾ ਹੈ ਅਧਮ ਚਰਨਾਲੀ ਭਈ ਬ੍ਰਾਹਮਣੀ ਬ੍ਰਾਹਮਣੀ ਵੱਧ ਆਦੋ ਤੋਂ ਬਾਅਦ ਚਰਨਾਲੀ ਹੋਈ ਹੈ ਅੱਧ ਤੱਕ ਇੱਕ ਨੰਬਰ ਆ ਤੇ ਬਾਅਦ ਦੋ ਨੰਬਰ ਹੈ ਤੇ ਅੱਧ ਤੱਕ ਦਰਖਤ ਇੱਕ ਨੰਬਰ ਦਾ ਕਹਾ ਫਲ ਫੁੱਲ ਤਾਂ ਦੋ ਨੰਬਰ ਜੇ ਲੱਗਣੇ ਨੇ ਜਾ ਕੇ ਫਲ ਫੁੱਲ ਕਿੱਥੇ ਲੱਗਣੇ ਨੇ ਉੱਪਰ ਜਾ ਕੇ ਉੱਥੇ ਦੋ ਨੰਬਰ ਦਾ ਕੰਮ ਹੈ ਸਾਰਾ ਗਿਆਨ ਦੋ ਨੰਬਰ ਦਾ ਧਿਆਨ ਦੋ ਨੰਬਰ ਦਾ ਫਲ ਫੁੱਲ ਜਿਹੜੇ ਉੱਤੇ ਲੱਗਣੇ ਨੇ ਦਰਖਤ ਨੂੰ ਜਾ ਕੇ ਉਹ ਤਾਂ ਦੋ ਨੰਬਰ ਦਾ ਹੀ ਲੱਗਣੇ ਨੇ ਫਿਰ ਇਸ ਕਰਕੇ ਸਾਰਾ ਕੁਝ ਦੋ ਨੰਬਰ ਦਾ ਹੀ ਫਲ ਫੁੱਲ ਨੇ ਪ੍ਰਚਾਰ ਸਾਰਾ ਦੋ ਨੰਬਰ ਦਾ ਉਹਦਾ ਮੂਲ ਦੇ ਮੂਲ ਬੰਧਨ ਦਾ ਮੂਲ ਚ ਪਿਆ ਥੱਲੇ ਗੁਰਬਾਣੀ ਦਾ ਮੂੰਹ ਮੂੰਹ ਚ ਹੈ ਮੰਨਣ ਚ ਨਹੀਂ ਹੈਗੀ ਮੰਨਣ ਚ ਉਹ ਗੱਲ ਹੈ ਜਿਹੜੀ ਅਰਦਾਸ ਚ ਕਹਿੰਦੇ ਅਸੀਂ ਜੋ ਅਰਦਾਸ ਚ ਕਹਿੰਦੇ ਉਹ ਮੰਨਣ ਚ ਹੈ ਜੋ ਪਹਿਲਾਂ ਪੜ ਲੈਂਦੇ ਉਹ ਬਸ ਉਹ ਮੂੰਹ ਮੂੰਹ ਚ ਹੈ ਜਿਹਨ ਮਨ ਹੋਰ ਮੁੱਖ ਹੋਰ ਗੁਰਬਾਣੀ ਦਾ ਮੂੰਹ ਮੂੰਹ ਚ ਹੈ ਮਨ ਵਿੱਚ ਕੀ ਹੈ ਮਨ ਵਿੱਚ ਉਹ ਗੱਲ ਨਿਕਲਦੀ ਹੈ ਜਿਹੜੀ ਅਰਦਾਸ ਚ ਉਹ ਗੁਰਬਾਣੀ ਤੋਂ ਉਲਟ ਨਿਕਲਦੀ ਹੈ ਉਹ ਸਾਰਾ ਕੰਮ ਦੋ ਨੰਬਰ ਦਾ ਫਲ ਫੁੱਲ ਉਹਨੇ ਉਹੀ ਹੈ ਨਾਨਕ ਹੁਕਮ ਨੇ ਚੱਲੇ ਜੀ ਨਾਲ ਖਸਮ ਚੱਲੇ ਉਹਦਾ ਉਲਟਾ ਉਹ ਹੁਕਮ ਹੋ ਰਿਹਾ ਆਹ ਕਰੋ ਜੀ ਉਹ ਕਰੋ ਜੀ ਉਹ ਕਰੋ ਜੀ ਉੱਥੇ ਅਰਦਾਸ ਕਿੱਥੇ ਹੋ ਰਹੀ ਹੈ ਉਹ ਹੁਕਮ ਹੈ ਹੁਕਮ ਨੂੰ ਅਰਦਾਸ ਕਹਿਤਾ ਹੁਕਮ ਨੂੰ ਅਰਦਾਸ ਮੰਨ ਲਿਆ ਤੁਸੀਂ ਮੰਨ ਲਿਆ ਹੋਊਗਾ ਜਿਹਨੂੰ ਅਰਦਾਸ ਜਿਹਨੂੰ ਹੁਕਮ ਕਰਦਾ ਉਹ ਤਾਂ ਨਹੀਂ ਮੰਨਦਾ ਉਹਨੇ ਤਾਂ ਇਹ ਲਿਖਿਆ ਜੀ ਸੱਤ ਸੰਤੋਖ ਹੋਵੇ ਅਰਦਾਸ ਤਾਂ ਤੁਹਾਨੂੰ ਸੱਤ ਬਹਾਲੇ ਪਾ ਸੱਤ ਸੰਤੋਖ ਦੋ ਚੀਜ਼ਾਂ ਦੀ ਅਰਦਾਸ ਹੋਵੇ ਤਾਂ ਉਹ ਅਰਦਾਸ ਹੁੰਦਾ ਤਾਂ ਨਹੀਂ ਸਦਕੇ ਪਾਸ ਪਾਉਂਦਾ ਦੱਸੋ ਕਿਹੜੀ ਤੁਹਾਡੀ ਸੱਤ ਸੰਤੋਖ ਦੀ ਅਰਦਾਸ ਕੱਲ ਤੁਸੀਂ ਕੀਤੀ ਹੈ ਕਿਹੜੀ ਉਹਨੇ ਸੁਣੀ ਨੀ ਜੇ ਕਰਦੇ ਤਾਂ ਸੁਣਦਾ ਨਾ ਸੁਣਦਾ ਗੁਰਬਾਣੀ ਝੂਠੀ ਹੈ ਜੇ ਨਹੀਂ ਸੁਣਦਾ ਫਿਰ ਤੁਹਾਡੀ ਅਰਦਾਸ ਗਲਤ ਹੈ ਤਾਂ ਹੀ ਕਿਹਾ ਸੀ ਨਾ ਜੋ ਮੈਨੂੰ ਬੋਲੇ ਸਭ ਕੁਝ ਜਾਣਦਾ ਕਿ ਅੱਗੇ ਕੀ ਜਾ ਅਰਦਾਸ ਅਰਦਾਸ ਦੀ ਲੋੜ ਕੀ ਹੈ ਕਰਨ ਦੀ ਮੈਨੂੰ ਬੋਲੇ ਸਭ ਕੁਝ ਜਾਣਦਾ ਤੁਸੀਂ ਜਿਹੜੇ ਅਰਦਾਸ ਘੜੀ ਘੜੀ ਕਰੀ ਜਾਂਦੇ ਹੋ ਕਾਹਦੇ ਕਰਦੇ ਹੋ ਵਿਸ਼ਵਾਸ ਬਾਣੀ ਤੇ ਬਿਲਕੁਲ ਨਹੀਂ ਬਿਲਕੁਲ ਵੀ ਨਹੀਂ ਹੈ ਇੱਕ ਪਰਸੈਂਟ ਵੀ ਨਹੀਂ ਹੈ ਵਿਸ਼ਵਾਸ ਬਸ ਦੋ ਨੰਬਰ ਦਾ ਕੰਮ ਹੈ ਸਾਰਾ ਉਹ ਮੂੰਹ ਮੂੰਹ ਚ ਹੈ ਪੜਿਆ ਹੋਇਆ ਤਾਂ ਯਾਦ ਬੰਨੀ ਵੀ ਪੜਿਆ ਹੋਇਆ ਹੈ ਲਿਖਿਆ ਹੋਇਆ ਜਾਂ ਪੜ੍ਹ ਲੈਂਦੇ ਜਦੇ ਛੱਡ ਦਿੰਦੇ ਨੇ ਚੇਤਾ ਵੀ ਨਹੀਂ ਹੈਗਾ ਚੇਤਾ ਕਿਰਾਏ ਤੋਂ ਆਉਂਦਾ ਵੀ ਆਹ ਤਾਂ ਉੱਥੇ ਹੈਗਾ ਤੁਸੀਂ ਐਂ ਕਰੀ ਜਾਂਦੇ ਹੋ ਉਹ ਜੀ ਹੁਣ ਕੀ ਕਰੀਏ ਹੁਣ ਬਸ ਚੱਲ ਪਿਆ ਸਰਦਾ ਨਹੀਂ ਹੈ ਲੋਕ ਕਹਿੰਦੇ ਨੇ ਅਰਦਾਸ ਕਰੋ ਫਿਰ ਜੋ ਲੋਕ ਕਹਿੰਦੇ ਨਵਾਂ ਗ੍ਰੰਥ ਲੋਕਾਂ ਦਾ ਬਣਾ ਕੇ ਰੱਖ ਲਓ ਇਹਨੂੰ ਚੱਕ ਦਿਓ ਪਰ ਇਹਦੇ ਕੀ ਕਰਾਉਂਦੇ ਤੁਸੀਂ ਦਿਖਾਵਾ ਕੀ ਰੱਖਿਆ ਕਰਦੇ ਫਿਰ ਲੋਕਾਂ ਦੀ ਮਰਜ਼ੀ ਦਾ ਗ੍ਰੰਥ ਬਣਾ ਕੇ ਰੱਖੋ ਇੱਥੇ ਇਹਨੂੰ ਛੱਡ ਦਿਓ ਪਿੱਛੇ ਜੇ ਪਿੱਛੇ ਹਟ ਜਾਓ ਫਿਰ ਤੁਹਾਨੂੰ ਕਿੰਨਾ ਕੁ ਚੜਾਵਾ ਆਉਂਦਾ ਕਿੰਨੇ ਕੁ ਲੋਕ ਆਉਂਦੇ ਨੇ ਫਿਰ ਦੱਸਾਂਗੇ ਜਾਂ ਤੁਸੀਂ ਵਰਤਣੀ ਲੋਕਾਂ ਦੀ ਮਰਜ਼ੀ ਹੈ ਲੋਕਾਂ ਦੀ ਮਰਜ਼ੀ ਦਾ ਇੱਕ ਗ੍ਰੰਥ ਬਣਾ ਕੇ ਰੱਖ ਲਓ ਇਹਨੂੰ ਦਿਓ ਛੱਡ ਫਿਰ ਤੁਹਾਨੂੰ ਪਤਾ ਲੱਗੂ ਵੀ ਅਸਲ ਚ ਗੱਲ ਕੀ ਹੈ ਇਹ ਜਿਹੜਾ ਅਪਰਾਧ ਕਰੀ ਜਾਂਦੇ ਹੋ ਭਰੋਗੇ ਕਿੱਥੇ?
ਚਾਰ ਚਰਨ ਕਹੇ ਬਹੁ ਆਗਰ, ਸਾਧੂ ਸੁਖ ਪਾਵੇ ਕਲ ਸਾਗਰ।
ਚਾਰ ਚਰਨ
ਕਹੇ ਬਹੁ ਆਗਰ,
ਉਹ ਕਹਿੰਦੇ ਨੇ ਚਾਰ ਚਰਨ ਨੇ ਧਰਮ ਦੇ, ਧਰਮ ਦੇ ਚਾਰ ਪਦਾਰਥ ਜੇ ਕੋਈ ਮੰਗਾ ਸਾਧਨਾਂ ਦੀ ਸੇਵਾ ਲੱਗ, ਨਾਲੇ ਕਹਿੰਦੇ ਚਾਰ ਪਦਾਰਥਾਂ ਦੀ ਲੋੜ ਹੈ। ਚਾਰ ਪਦਾਰਥ ਤੁਹਾਡੇ ਕਿੱਥੇ ਗਏ? ਉਹ ਰੋਜ਼ ਸੁਬਾਹ ਸ਼ਾਮ ਇਸ਼ਨਾਨ ਕਰਨਾ, ਚਾਰ ਪਦਾਰਥ ਮਿਲ ਗਏ ਯਾ ਦੱਸੋ ਵੀ ਇਹਦੇ ਨਾਲ ਮਿਲਦੇ ਨੇ? ਉਹ ਚਾਰ ਪਦਾਰਥ ਕਹਿੰਦੇ, ਉਹ ਚਾਰ ਪਦਾਰਥ ਨਾ ਹੋਣਾ ਵਾਲਾ ਫਿਰ ਨਾ ਕਿਵੇਂ ਮਿਲੇ, ਉਹ ਸਾਬਤ ਕਰੋ ਪਹਿਲਾਂ। ਮਿਲਦੇ ਨੇ ਮੇਰੇ ਚਾਰ ਪਦਾਰਥ, ਗੁਰਬਾਣੀ ਸਾਬਤ ਕਰਦੀ ਉਹ ਚਾਰ ਪਦਾਰਥ ਹੈ ਕੀ, ਮਿਲਦੇ ਕਿਵੇਂ ਨੇ? ਇਹਨਾਂ ਦੇ ਤਾਂ ਚਾਰ ਪਦਾਰਥ ਉਹੀ ਨੇ ਫਿਰ, ਮਾਇਆ ਦੇ ਦੋ ਨੰਬਰ ਦੇ ਅਦਮ ਜਨਾਲੀ ਭਾਈ ਬ੍ਰਾਹਮਣੀ, ਕਿਉਂ ਧਰਮ ਇਹਦਾ ਠੀਕ ਹੈ, ਅਰਥ ਇਹ ਦੂਆ ਆ ਗਿਆ ਦੋ ਨੰਬਰ ਦਾ, ਕਾਮ ਦੋ ਨੰਬਰ ਦਾ, ਮੋਗ ਫਿਰ ਇੱਕ ਨੰਬਰ ਦਾ, ਵਿਚਾਲਾ ਵਿਚਾਲਾ ਖੋਟ ਹੈ, ਅਰਧਾ ਤੇ ਠੀਕ ਹੈ। ਅਰਥਾਂ ਦਾ ਜਿਹੜਾ ਕਾਮਨ ਹੈ ਇਹ ਆਪਣੀ ਹੈ, ਮਰਜ਼ੀ ਆਪਣੀ ਹੈ, ਲੈਵਲ ਦੂਆ। ਅੰਦਰ ਵੀ ਬਿਸਨਕੌਰ ਹੈ, ਉਹ ਚਾਹੁੰਦਾ ਮੁਕਤੀ ਹੈ, ਕਹਿੰਦਾ ਕਾਮਨਾ ਆਪਣੀ ਛੱਡਣੀ, ਮੁਕਤੀ ਕਿਵੇਂ ਬਣਜੂ? ਚਾਹੁੰਦਾ ਧਰਮ, ਧਰਮ ਧਰਮ ਚੋਂ ਕੀ ਚਾਹੁੰਦਾ? ਅਰਥ ਵੀ ਅਰਥ ਸਾਰੇ ਸਾਰੇ ਅਰਥ ਸਾਨੂੰ ਮੇਰੇ, ਇਹਦਾ ਤਾਂ ਦਾ ਧਰਮ ਹੈ ਤੁਹਾਡਾ, ਇਹਨਾਂ ਦਾ ਧਰਮ ਇਸ ਕਰਕੇ ਵੀ ਸੰਸਾਰੀ ਅਰਥ ਸਨ ਸਾਡੇ, ਸੰਸਾਰੀ ਲੋੜਾਂ ਵਾਸਤੇ ਧਰਮ ਹੈ, ਜਿਹੜਾ ਸੰਸਾਰੀ ਲੋੜਾਂ ਵਾਸਤੇ ਧਰਮ ਹੈ ਉਹ ਗੁਰਮਤ ਨਹੀਂ ਹੈ। ਗੁਰਮਤ ਦਾ ਪ੍ਰਲੋਕ ਪਹਿਲਾਂ, ਇਹ ਤਾਂ ਉਹਦੀ ਡਿਊਟੀ ਹੈ, ਸਾਡੀ ਡਿਊਟੀ ਹੈ, ਇਹ ਪਰਮੇਸ਼ਰ ਨੇ ਦੇਣਾ ਹੀ ਦੇਣਾ। ਇਹ ਤਾਂ ਗਾਤਾ ਤਾਂ ਕਿਹਾ ਹੋਇਆ, ਉਡਾ ਉਡਾ ਵੈ ਸੈਕੋ ਸਾਥ ਸਪਾਛੇ ਬਚਨੇ ਛੜਿਆ, ਤੈਨੂੰ ਕਬੜ ਖਿਲਾਤਾ ਕਬੜ ਜੋਗਾਵਾ ਮਨੂ ਇਸ ਨੂੰ ਕਰਿਆ, ਇਹਦੇ ਖਾਤਰ ਤਾਂ ਇਹ ਕਿਹਾ ਹੋਇਆ। ਪਰ ਉਹ ਤਾਂ ਉਹਦੇ ਭਰੋਸਾ ਕਿਉਂ ਕਰੀਏ ਅਸੀਂ, ਕਿਉਂ ਕਰੀਏ ਇਸ ਗੱਲ ਤੇ ਭਰੋਸਾ? ਕੀ ਇਤਵਾਰ ਹੈ ਪਰਮੇਸ਼ਰ ਦਾ?
ਸਾਧੂ ਸੁਖ ਪਾਵੇ ਕਲ ਸਾਗਰ,
ਚਾਰ ਚਰਨ
ਬਹੁ ਆਗਰ,
ਆਗਰ ਚਰਨ ਕੀ ਨੇ? ਚਾਰ ਚਾਰ ਪਦਾਰਥ ਕੀ ਤੇ? ਚਾਰ ਪਦਾਰਥ ਕੀ ਤੇ? ਧਰਮ ਕੀ ਸੀ? ਗਿਆਨ ਸੀ, ਜੇ ਗਿਆਨ ਤੇ ਧਰਮ ਹੈ, ਜੇ ਇੱਥੇ ਗਿਆਨ ਹੀ ਨਹੀਂ ਧਰਮ ਕਾਹਦਾ? ਉਹ ਕੀ ਕਰਨਾ ਹੈ, ਕਿਉਂ ਜਨਮ ਹੋਇਆ ਹੈ? ਇਹ ਗਿਆਨ ਪਹਿਲਾਂ ਹੁੰਦਾ ਤਾਂ ਇੱਕ ਚਰਨ ਪਹਿਲਾਂ ਪੂਰਾ ਹੁੰਦਾ। ਪ੍ਰਾਣੀ ਤੋਂ ਆਇਓ ਲਾਹ ਲੈਣ, ਲੱਗਿਓ ਕਿ ਫੱਕੜੇ ਸਭ ਮੁਕਦੀ ਚੱਲੀ ਰਹਿਣ, ਪਹਿਲਾ ਚਰਨ ਇਹ ਹੈ। ਜੇ ਇਹ ਚਰਨੇ ਨਹੀਂ ਤੈਨੂੰ ਪਤਾ ਕੀ ਹੈ ਫਿਰ? ਪਹਿਲਾ ਇਹ ਚਰਨ, ਪਹਿਲੀ ਗੱਲ ਜਿਹੜੀ ਦੱਸੀ ਹੋਈ ਹੈ ਗਿਆਨ, ਗੁਰਬਾਣੀ ਦਾ ਗਿਆਨ ਪਹਿਲਾ ਚਰਨ, ਗਿਆਨ ਦਾ ਪੱਧਰ ਮੁਕਤੀ ਮਰਜ਼ੀ, ਦੂਆ ਚਰਨ ਮੁਕਤੀ ਹੈ। ਗਿਆਨ ਪਦਾਰਥ ਪਹਿਲਾ, ਮੁਕਤ ਪਦਾਰਥ ਦੂਆ। ਮੁਕਤ ਪਦਾਰਥ ਕੀ ਹੈ? ਮੁਕਤ ਪਦਾਰਥ ਮਰ ਗਿਆ, ਸੰਸਾਰ ਛੱਡਤਾ, ਜਿਉਂਦੇ ਨਹੀਂ।
ਹਾਂ,
ਮੁਕਤੀ ਹੋਗੀ, ਮਰਿਆ ਤਾਂ ਮੁਕਤੀ ਹੋਗੀ, ਮਰੇ ਤੋਂ ਬਿਨਾਂ ਮੁਕਤੀ ਕਿੱਥੋਂ ਹੁੰਦੀ ਹੈ? ਮਰ ਜਾ ਕੋਈ, ਮੁਕਤਮੈ ਹੋ ਜਾਏ ਕਿਵੇਂ ਹੋਜੂ? ਜਿਉਂਦਾ ਹੀ ਮਰ ਗਿਆ, ਊ ਨਹੀਂ ਮਰਿਆ, ਜਿਉਂਦਾ ਹੀ ਮਰ ਗਿਆ। ਜੀਵਤ ਜਿਹੜੇ ਮਰਦੇ ਨੇ ਉਹ ਮੁਕਤ ਹੁੰਦੇ ਨੇ, ਜੀਵਨ ਮੁਕਤਾ ਜੀਵਨ ਮਰਨ ਇੱਕੋ ਗੱਲ ਹੈ। ਜਿਹੜਾ ਜੀਵਨ ਮਰਿਆ ਉਹੀ ਜੀਵਨ ਮੁਕਤ ਹੈ। ਜੀਵਨ ਦੇ ਮਰ ਜਾਣਾ ਜਾਂ ਜੀਵਨ ਮੁਕਤ ਹੋ ਜਾਣਾ ਗੱਲ ਇੱਕੋ ਹੀ ਹੈ। ਜੀਵਤ ਐਵੇਂ ਮਰੀਆ, ਜਿਉਂਦੇ ਮਰਨਾ ਜੀਵਨ ਮੁਕਤ ਅਵਸਥਾ ਹੈ, ਤੇ ਗਾਹ ਰਹਿ ਗਿਆ ਹੁਣ ਜਿਉਂਦਾ ਹੋਣਾ, ਮਰ ਕੇ ਮਰਿਆ ਫਿਰ ਫੁਨ ਜੀਵ ਹੈ। ਉਹ ਨਾਮ ਨਾਲ ਹੋਣਾ ਤੁਰਕੀ ਬਣ, ਨਾਮ ਬੁੱਝਣ ਨਾਲ ਹੋਣਾ, ਨਾਮ ਨਾਲ ਜਿਉਂਦਾ ਹੋਣਾ। ਨਾਮ ਪਦਾਰਥ ਜਨਮ ਪਦਾਰਥ, ਨਾਮ ਨਾਲ ਜਨਮ ਹੋਣਾ, ਨਾਨਕ ਨਾਮ ਮਿਲੇ ਤਾਂ
ਜੀਵਨ
ਜੀਵਨ। ਤੀਆ ਪਦਾਰਥ ਹੈ ਨਾਮ, ਉਹਦੇ ਨਾਲ ਜੀਵਨ ਦਾਨ ਮਿਲਣਾ ਦੁਬਾਰਾ।
ਚੌਥਾ ਪਦਾਰਥ
ਬਸ ਉਹਦੇ ਨਾਲ ਜਨਮ ਪਦਾਰਥ ਹੈ, ਫਿਰ ਨਾਮ ਪਦਾਰਥ ਨਾਲ ਜਨਮ ਪਦਾਰਥ ਹੈ।
ਚਾਰੇ ਚਰਨ,
ਚਾਰੇ ਹੋ ਗਏ ਪੂਰੇ। ਇਹ ਕਿੱਥੋਂ ਹੋਏ ਪੂਰੇ, ਕਿਵੇਂ ਕਰ ਲਓਗੇ ਤੁਸੀਂ, ਕੌਣ ਕਿਹੜਾ ਉਪਦੇਸ਼ ਕਰ ਰਿਹਾ, ਕਿੱਥੇ ਹੋ ਰਿਹਾ, ਛੱਡ ਕੇ ਬਹਿ ਗਏ ਸਾਰੇ।
ਸਾਧੂ ਸੁਖ ਪਾਵੇ ਕਲ ਸਾਗਰ,
ਸਾਧੂ ਸੁਖ ਪਾਵੇ ਕਲ ਸਾਗਰ, ਹਾਂਜੀ
ਕਹੋ ਕਬੀਰ ਬਹੁ ਕਾਏ
ਕਰੀ। ਸਾਧੂ ਜਿਹੜੇ ਨੇ, ਸਾਧੂਆਂ ਨੇ ਚਾਰ ਪਦਾਰਥ ਪਾਏ ਨੇ, ਇਸ ਕਰਕੇ ਇਹ ਕਲਯੁਗ ਦੇ ਵਿੱਚ ਭਵ ਸਾਗਰ ਵਿੱਚ ਕਲ ਸਾਗਰ ਹੈ। ਕਲ ਸਾਗਰ ਅਸਲ ਚ ਕਲਪਨਾ ਦਾ ਸਾਗਰ ਹੈ, ਕਲ ਕਾਲ ਦਾ ਸਾਗਰ ਹੈ, ਮੌਤ ਦਾ ਸਾਗਰ ਹੈ। ਆ ਕੀ ਹੈ? ਬ੍ਰਿਤ ਮੰਡਲ ਹੈ, ਕਾਲ ਹੈ ਕਲਪਨ, ਇਹ ਕਾਲ ਦਾ ਸਾਗਰ ਹੈ। ਮਰਨ ਸਭ ਨੇ ਇੱਥੇ ਮਰਨ ਲਿਖਾਏ ਮੰਡਲ ਮੇ ਆਏ। ਇਹ ਕਲ ਸਾਗਰ ਹੈ, ਕਲ ਸਾਗਰ ਚ ਜੇ ਕੋਈ ਸੁਖੀ ਹੈ ਤਾਂ ਸਾਧੂ ਹੈ ਉਹ, ਕਿਉਂਕਿ ਚਾਰੇ ਪਦਾਰਥ ਜੋ ਮਿਲ ਗਏ ਉਹਨੂੰ, ਨਾ ਇੱਥੇ ਦਾ ਜੀਵਨ ਹੈ ਉਹਦੇ ਕੋਲ, ਨਾ ਇੱਥੇ ਦਾ ਉਹਦੇ ਕੋਈ ਕਾਨੂੰਨ ਲਾਗੂ ਹੈ। ਜਾਂ ਇੱਥੇ ਵਾਲਾ ਜੀਵਨ ਹੈ ਤਿਆਗਤਾ ਉਹਨੇ, ਇੱਥੇ ਵਾਲੀ ਦੇਹ ਤਿਆਗਤੀ ਉਹਨੇ, ਉਹਨੂੰ ਨਵੀਂ ਦੇਹੀ ਮਿਲ ਗਈ, ਨਵਾਂ ਜਨਮ ਮਿਲ ਗਿਆ। ਇਸ ਕਰਕੇ ਉਹ ਇੱਥੇ ਰਹਿੰਦਾ ਹੋਇਆ ਵੀ ਸੁੱਖ ਹੈ, ਹੋਰ ਕਿਸੇ ਨੂੰ ਸੁੱਖ ਨਹੀਂ ਇੱਥੇ। ਇਸ ਸੰਸਾਰ ਭਵ ਸਾਗਰ ਵਿੱਚ ਸਿਰਫ ਸਾਧੂ ਸਾਧੂ ਸੁਖੀ ਹੈ, ਔਰ ਕੋਈ ਸੁਖੀ ਨਹੀਂ। ਜਿਹੜਾ ਸਾਧੂ ਹੈ ਉਹ ਸੁਖੀ ਹੈ, ਜਿਹੜਾ ਸੁਖੀ ਨਹੀਂ ਉਹ ਸਾਧੂ ਨਹੀਂ। ਜਿਹੜਾ ਗੁਰਮੁਖ ਹੈ ਉਹੀ ਸੁਖੀ ਹੈ, ਉਹੀ ਸਾਧੂ ਹੈ, ਬਾਕੀ ਕੋਈ ਸੁਖੀ ਨਹੀਂ। ਚਾਰ ਪਦਾਰਥ ਜਿਹਨੇ ਪ੍ਰਾਪਤ ਕਰ ਲਏ ਉਹੀ ਸੁਖੀ ਹੈ, ਬਾਕੀ ਸਭ ਬਕਵਾਸ ਹੈ। ਅੱਗੇ ਦਾ ਆਨੰਦ ਆਨੰਦ ਸਭ ਕੋ ਕਹੇ ਵਾਲੀ ਗੱਲ ਹੈ ਵੀ ਜੇ ਅਸੀਂ ਕਿਹਾ ਸੁਖੀ ਨਹੀਂ ਹੈਗੇ, ਫਿਰ ਸਾਡੇ ਸ਼ੱਕ ਕਰਨਗੇ। ਉਹ ਆਪਣੇ ਆਪ ਦੀ ਕਮਜ਼ੋਰੀ ਬਚਾਉਣ ਬਾਅਦ ਕਰਕੇ ਹੀ ਆ ਬਾਕੀ ਤਾਂ ਸਭ। ਹਾਂਜੀ
ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਤ ਛੋੜ ਮਹਾਰਸ ਪੀਜੈ।
ਕਬੀਰ ਕਹਿੰਦਾ ਵੀ ਬਹੁਤੀਆਂ ਗੱਲਾਂ ਮੈਂ ਕੀ ਕਹਾਂ, ਹੁਣ ਬਹੁਤਾ ਕਥਨ ਕੀ ਕਰਨਾ। ਹੁੱਕ ਦੀ ਗੱਲ ਇੱਥੇ ਹੈ ਕਿ ਸੰਸਾਰ ਦੇ ਸਾਰੇ ਰਸ ਛੱਡ ਕੇ, ਰਸ ਕਾਹਦੇ, ਸੰਸਾਰ ਦੇ ਸਰੀਰ ਦੇ ਰਸ ਨਹੀਂ, ਕਥਾ ਵਾਰਤਾ ਦੇ ਰਸ, ਮਤਾਂ ਦੇ ਰਸ, ਅੜੇ ਫਸਾਉਣ ਵਾਲੇ ਨੇ ਸਾਰੇ, ਅੱਡ ਅੱਡ ਗ੍ਰੰਥਾਂ ਦੇ ਰਸ, ਅੱਡ ਅੱਡ ਉਪਦੇਸ਼ਾਂ ਦੇ ਰਸ, ਇਹ ਛੱਡਦੇ ਹੋ ਸਾਰੇ ਹੀ।
ਸਰਬਰਸ ਛੋੜ ਮਹਾਰਸ ਪੀਜੇ,
ਆ ਮਹਾਰਸ ਹੈ ਗੁਰਬਾਣੀ ਦਾ ਨਾਮ ਰਸ, ਇਹਨੂੰ ਪੀ ਲੋ। ਜੇ ਕਿਸੇ ਨੇ ਸੁਖ ਲੈਣਾ, ਜੇ ਨਹੀਂ ਲੈਣਾ ਠੀਕ ਹੈ। ਸਰਬਰਸ ਸਾਰੇ ਸਾਰਿਆਂ ਮਤਾਂ ਦੇ ਰਸ ਨੇ ਜਿਹੜੇ, ਉਹਨਾਂ ਨੂੰ ਛੱਡ ਕੇ ਮਹਾਰਸ ਪੀ ਲੋ। ਨਾਮ ਮਹਾਰਸ ਹੁੰਦਾ, ਨਾਮ ਮਹਾਰਸ ਪੀ ਲੈ ਸਕੀਏ, ਨਾਮ ਮਹਾਰਸ ਹੈ। ਇਹ ਮਹਾਰਸ ਕਹਿ ਧਨ, ਮਹਾਰਸ ਕੀ ਹੁੰਦਾ? ਗੁਰੂ ਗਾਂ ਗੁਰਬਾਣੀ ਕਹਿੰਦੀ ਹੈ ਨਾਮ ਹੈ ਮਹਾਰਸ, ਨਾਮ ਮਹਾਰਸ ਪੀ ਲੈ ਸਕੀਏ।
ਕਬੀਰ ਜੀ ਕੌੜੀ
ਕਿੰਨੇ ਮਿੰਟ ਰਹਿ ਗਏ?
ਕਬੀਰ ਜੀ ਕੌੜੀ
ਕੋਈ ਸਾਧੂ ਹੈ, ਬਾਕੀ ਕੋਈ ਸੁਖੀ ਨੀ। ਚਾਰ ਪਦਾਰਥ ਜੀ ਨੇ ਪ੍ਰਾਪਤ ਕਰ ਲਏ ਉਹੀ ਸੁਖੀ ਹੈ, ਬਾਕੀ ਸਭ ਬਕਵਾਸ ਹੈ। ਅੱਗੇ ਦਾ ਆਨੰਦ ਆਨੰਦ ਸਭ ਕੋ ਕਹੇ ਵਾਲੀ ਗੱਲ ਹੈ ਵੀ ਜੇ ਅਸੀਂ ਕਿਹਾ ਸੁਖੀ ਨਹੀਂ ਹੈਗੇ, ਫਿਰ ਸਾਡੇ ਸ਼ੱਕ ਕਰਨਗੇ। ਉਹ ਆਪਣੇ ਆਪ ਦੀ ਕਮਜ਼ੋਰੀ ਬਚਾਉਣ ਬਾਅਦ ਕਰਕੇ ਹੀ ਆ ਬਾਕੀ ਤਾਂ ਸਭ। ਹਾਂਜੀ
ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਤ ਛੋੜ ਮਹਾਰਸ ਪੀਜੈ।
ਕਬੀਰ ਕਹਿੰਦਾ ਵੀ ਬਹੁਤੀਆਂ ਗੱਲਾਂ ਮੈਂ ਕੀ ਕਹਾਂ, ਹੁਣ ਬਹੁਤਾ ਕਥਨ ਕੀ ਕਰਨਾ। ਹੁੱਕ ਦੀ ਗੱਲ ਇੱਥੇ ਹੈ ਕਿ ਸੰਸਾਰ ਦੇ ਸਾਰੇ ਰਸ ਛੱਡ ਕੇ, ਰਸ ਕਾਹਦੇ, ਸੰਸਾਰ ਦੇ ਸਰੀਰ ਦੇ ਰਸ ਨਹੀਂ, ਕਥਾ ਵਾਰਤਾ ਦੇ ਰਸ, ਮਤਾਂ ਦੇ ਰਸ, ਅੜੇ ਫਸਾਉਣ ਵਾਲੇ ਨੇ ਸਾਰੇ, ਅੱਡ ਅੱਡ ਗ੍ਰੰਥਾਂ ਦੇ ਰਸ, ਅੱਡ ਅੱਡ ਉਪਦੇਸ਼ਾਂ ਦੇ ਰਸ, ਇਹ ਛੱਡਦੇ ਹੋ ਸਾਰੇ ਹੀ।
ਸਰਬਰਸ ਛੋੜ ਮਹਾਰਸ ਪੀਜੇ,
ਆ ਮਹਾਰਸ ਹੈ ਗੁਰਬਾਣੀ ਦਾ ਨਾਮ ਰਸ, ਇਹਨੂੰ ਪੀ ਲੋ। ਜੇ ਕਿਸੇ ਨੇ ਸੁਖ ਲੈਣਾ, ਜੇ ਨਹੀਂ ਲੈਣਾ ਠੀਕ ਹੈ। ਸਰਬਰਸ ਸਾਰੇ ਸਾਰਿਆਂ ਮਤਾਂ ਦੇ ਰਸ ਨੇ ਜਿਹੜੇ, ਉਹਨਾਂ ਨੂੰ ਛੱਡ ਕੇ ਮਹਾਰਸ ਪੀ ਲੋ। ਨਾਮ ਮਹਾਰਸ ਹੁੰਦਾ, ਨਾਮ ਮਹਾਰਸ ਪੀ ਲੈ ਸਕੀਏ, ਨਾਮ ਮਹਾਰਸ ਹੈ। ਇਹ ਮਹਾਰਸ ਕਹਿ ਧਨ, ਮਹਾਰਸ ਕੀ ਹੁੰਦਾ? ਗੁਰੂ ਗਾਂ ਗੁਰਬਾਣੀ ਕਹਿੰਦੀ ਹੈ ਨਾਮ ਹੈ ਮਹਾਰਸ, ਨਾਮ ਮਹਾਰਸ ਪੀ ਲੈ ਸਕੀਏ।
ਕਬੀਰ ਜੀ ਕੌੜੀ।